कदम टिकाया है।
से जो बात निकलती है रसद रखती है, पर नहीं ताकत परवाज मगर रखती है। कुर्सी उल्लस लहर पे नजर रखती है, खाक से उठती है गर्दू के गुजर रखती है। इश्क का फितना करा सर कशाक मेरा, आसमां चीर गया आसमां चीर गया, नालाए बेबाक मेरा आसमां चीर गया, नालाए बेबाक मेरा। बरी, बोले सैयारे सरे अर्श बरी है कोली, चांद कहता था नहीं पहले जमी है कोली, कहकशां कहती थी पोशीदा यही है कोली, कुछ जो समझा मेरे शिकवे को तो रिजवां समझा, मुझे जन्नत से निकाला हुआ इंसान समझा, मुझे जन्नत से निकाला हुआ इंसान समझा, मुझे जन्नत से। थी फरिश्तों को भी हैरत के ये आवाज है क्या, अर्श वालों पे भी खुलता नहीं ये राज है क्या, कासरे अर्श भी इंसान की तगो ताज है क्या, आगरी खाक की चुटकी को भी परवाज है क्या, गाफिला दाब से सुकान जमी कैसे हैं, शोख गुस्ताख ये पस्ती के मकी कैसे हैं, शोख गुस्ताख ये पस्ती के मकी कैसे हैं, शोख गुस्ताख। इस कदर शोक के अल्लाह से भी बरहम है, था जो मसजूदे मलायक ये वही आदम है, आलमे कैफ है दाना ये रूजे कम है, हम अगर इज्ज़ के असरार से ना महरम है, नाज है ताकत मुख्तार पे इंसानों को, बात करने का सलीका नहीं नादानों को, बात करने का सलीका नहीं नादानों को, बात करने का। भाई आवाज गमंगेज है अफसाना तेरा, अश्क बेताब से लबरेज है पैमाना तेरा, आसमां गीर हुआ नारा मस्ताना तेरा, किस कदर शोक जबां है दिले दीवाना तेरा, शुक्र शिकवे को किया हुस्ने अदा से तूने, हम सुखन कर दिया बंदों को खुदा से तूने, हम सुखन कर दिया बंदों को खुदा से तूने, हम सुखन कर दिया। हम तो मायल बकरम है कोई सायल जी नहीं, राह दिख लाए किसी राह रवे मंजिल ही नहीं, तरबियत आम तो है जौहर काबिल ही नहीं, जिससे तामीरो आदम की ये वो गिल ही नहीं, कोई काबिल हो तो हम शान कई देते हैं, ढूंढने वालों को दुनिया भी नहीं देते हैं, ढूंढने वालों को। हाथ बेजोर है इलाहाद से दिल फूगर है, उम्मती बाई से रुसवाई ये पैगंबर है, बुत शिकन उठ गए बाकी जो रहे बुतगर है, खबराइन पिदर और पिसर आजर है, बादा आशाम बादा नया कुंभी नये हरमे का बनाया, हरमे का बनाया बुत भी नए तुम भी नए, बनाया बुत भी नए तुम भी नए हरमे का बनाया दिन थे के यही माया राना जी था नाद से मौसम भूल लाल सहरा जी था जो मुसलमान था अल्लाह का सौदाई था कभी महबूब तुम्हारा यही हर जारी था किसी एक जाई से अब अहद गुलामी कर लो मिलते अहमद मुर्सिल मिलते अहमद मुर्सिल को मकामी कर दो मिलते अहमद मुर्सिल को मकामी कर दो मिलते अहमद मुर्सिल किस कदर तुम पे गिरा सुबह की बेदारी है हमसे कब प्यार है तुम्हें प्यारी है कब आजाद पे कैदे रमजान भारी है तुम ही कह दो यही आईने वफादारी है कौन मजहब से है मजहब जो नहीं तुम भी नहीं जज्बा हम जो नहीं जज्बा हम जो नहीं महफिल हम तुम भी नहीं जज्बा हम जज्बे बाहम जो नहीं जिनको आता नहीं दुनिया में कुछ फन तुम हो नहीं जिस कौम को परवाह नशे मन तुम हो बिजलियां जिसमें हूँ आसूदा वो फिर मन तुम हो बेच खाते हैं जो असलात के मदफन तुम हो उनको नाम जो कब्रों की तजारत करके क्या न बेचोगे क्या न बेचोगे जो मिल जाए सनम पत्थर के क्या न बेचोगे जो मिल जाए सनम पत्थर के क्या न बेचोगे सफाए दहर से बातिल को मिटाया किसने नौए इंसान को गुलामी से छुड़ाया किसने मेरे काबे को जबीनों से बसाया किसने मेरे कुरान को सीनों से लगाया किसने थे वो आबाब तुम्हारे ही मगर तुम क्या हो हाथ पर हाथ धरे हाथ पर हाथ धरे मुंतजर फरदा हो हाथ पर हाथ धरे मुंतजर फरदा हो हाथ पर हाथ धरे क्या कहा बहरे मुसलमान है फकत वादाए हूँ शिकवा बेजा भी करे कोई तो लादिम है शबू अदल है फातर हस्ती का कल से दस्तू मुसलमानी हुआ काफिर तो मिले हूर खुशू तुमने हूरों का कोई चाहने वाला ही नहीं जलवा दे तूर तो जलवाजे तूर तो मौजूद है मूसा ही नहीं जलवाजे तूर तो मौजूद है मूसा ही नहीं जलवाजे तूर तो मौजूद है ठीक है इस कौर की नुकसान भी ये एक ही सबका नबी दीन भी ईमान भी ये हरमे पाक भी अल्लाह भी कुरान भी एक कुछ बड़ी बात थी होती जो मुसलमान भी एक फिर का बंदी है कहीं और कहीं गाते हैं क्या जमाने में क्या जमाने में पनपने की यही बातें हैं क्या जमाने में पनपने की यही बातें हैं क्या जमाने में कौन है तारिके आईन रसूल मुख्तार मसलहत वक्त की है किसके अमल का मियार किसकी आंखों में समाया है शारे अग्यार हो गई किसकी निगाह दर्द सदफ से बेजार कल्ब में सोच नहीं रूह में एहसास नहीं कुछ भी पैगाम मोहम्मद कुछ भी पैगाम मोहम्मद का तुम्हें पास नहीं कुछ भी पैगाम मोहम्मद का तुम्हें पास नहीं तुम्हें पास नहीं जाके होते हैं मसाजिद में सफारा तो गरीब सहमते रोजा जो करते हैं गवारा तो गरीब नाम लेता है अगर कोई हमारा तो गरीब पर्दा रखता है अगर कोई तुम्हारा तो गरीब उमरा नशाए दौलत में है गाफिल हमसे जिंदा है मिल्लत जिंदा है मिल्लत बैजा गुरबा के दम से जिंदा है मिल्लत बैजा गुरबा के दम से जिंदा है मिल्लत बैजा वाइज़े कौम की हो पुख्ता ख्याली न रही बरके तबही न रही शोला मकाली न रही रह गई रस्म अज़ां रूहे बिलाली न रही फलसफा रह गया तलकीन रिजादी न रही मस्जिद मरसिया हाँ के नमाजी न रहे यानी वो साहिबे यानी वो साहिबे ओ साफ हिजादी न रहे यानी वो साहिबे ओ साफ हिजादी न रहे हिजादी ना रहे शोर है हो गए दुनिया से मुसलमान आबूद हम ये कहते हैं कि तेरी कहीं मुस्लिम मौजूद वजह में तुम हो निसारा तो मद्दन में हुनूद ये मुसलमान है जिन्हें देख के शर्माए यूं यूं तो सैयद भी हो निर्दा भी हो अफगान भी हो तुम सभी कुछ हो तुम सभी कुछ हो बताओ तो मुसलमान भी हो तुम सभी कुछ हो बताओ तो मुसलमान भी हो तुम सभी कुछ हो हर मुसलमान रगे बातिल के लिए नश्तर था इसके आईनाए हस्ती में अमल जौहर था जो भरोसा था उसे कुव्वत बाजू पर था है तुम्हें मौत का डर उसको खुदा का डर था बाप का इल्म न बेटे को अगर अजबर हो फिर भी सर काबिल फिर भी सरकाबिल मीरा सफदर क्यों करो हो, फिर भी सरकाबिल मीरा सफदर क्यों करो हो, मीरा सफदर क्यों करो हो। हर कोई मस्त मये शौक तनासारी है, तुम मुसलमान हो ये अंदाज मुसलमानी है, हैदरी फख्र है नए दौलत उस्मानी है, तुमको असलाफ से क्या निस्बत रूहानी है, वो जमाने में मुअज्जज थे मुसलमान होकर और तुम खार हुए, और तुम ख्वार हुए तारिके कुरान होकर, और तुम ख्वार हुए तारिके कुरान होकर, तारिके कुरान होकर। खुदकुशी सेवा तुम्हारा वो हुजूरो खुदकार, तुम अखुवत से गुरेज़ां वो अखुवत पे निसार, तुम हो गुफ्तार सरापा वो सरापा किरदार, तुम तरसते हो कली को वो गुलिस्तां बकिनार, अब तलक याद है कामों को हकायत उनकी, नक्श है सफहाए हस्ती पे सदाकत उनकी, नक्श है सफहाए हस्ती पे सदाकत उनकी, नक्श है। मिसले अंजुम उफके कौम पे रोशन भी हुए, बुते हिंदी की मोहब्बत में बरहवन भी हुए, शौके परवाज में महजूरे नशे मन भी हुए, बेअमल थे ही जवान दीन से बदजम भी हुए, इनको तहजीब ने हर बंद से आजाद किया, लाख काबे से सनम खाने में आबाद किया, लाख काबे से सनम खाने में आबाद किया, लाख काबे से। चश्मे अकवाम से मख्फी है हकीकत तेरी, है अभी महफिल हस्ती को जरूरत तेरी, जिंदा रखती है जमाने को हरारत तेरी, कौकब है किस्मत इमकान है खलाफत तेरी, वक्त फुर्सत है कहाँ काम अभी बाकी है, नूरे तौहीद का नूरे तौहीद का इतमाम अभी बाकी है, नूरे तौहीद का इतमाम अभी बाकी है, नूरे तौहीद। मिसले बू कैद है गुंचे में परेशान हो जा, रक्त बरदोश हवाए चमनिस्तां हो जा, है तनक माया गुजरले से बयाबां हो जा, नगमाए मौज से हंगामाए तूफान हो जा, कुव्वते इश्क से हर पस्त को बाधा कर दे, दर में घर में इसमें मोहम्मद से उजाला कर दे, घर में इसमें मोहम्मद से उजाला कर दे, उजाला कर दे। अक्ल है तेरी सफर, इश्क है शमशीर तेरी, मेरे दरवेश खिलाफत है जहांगीर तेरी, मासव अल्लाह के दिए आग है तकबीर तेरी, तू मुसलमान हो तो तकदीर है तदबीर तेरी, कि मुहम्मद से वफा तू ने तो हम तेरे हैं, ये जहां चीज है क्या, ये जहां चीज है क्या, लौह कलम तेरे हैं, ये जहां चीज है क्या, लौह कलम।
WTOR, Youngstown, Toronto, now begins a full day of broadcasting activities. WTOR is owned and operated by Virash Broadcasting Corporation and operates on an assigned frequency of 770 kHz, as authorized by the Federal Communications Commission, Washington, D.C. Good morning again from WTOR, as we bring you the sounds of our world, in words and in music.
दादाजी है ज्ञान वाला,
अपना परिवार है सेहत वाला,
क्योंकि ये सब खाते हैं शेर वाइट होल व्हीट आटा फाइबर वाला।
शेर आटा घर लाओ।
स्टारगेट लॉजिस्टिक्स, one of the fastest growing companies in North America, hiring AZ drivers. Tusi kam di paal vich ho ta Stargate Logistics nu AZ drivers chahide han. Work locally ya cross border, serving GTA, Midwest, Montreal, North America. 905-564-9992, 905-564-9292. Stargate Logistics.
Canadian-owned and operated Worldwide Carriers Group of Companies provides honest and reliable transportation services across North America, delivering personalized supply chain solutions, fast-approved carriers, and offer a wide range of service offerings, including expedited, dedicated, hazardous materials, and overall formidable freight management solutions provider. All of our equipment is GPS-tracked, enabling expeditious shipment updates 24/7, 365. For a robust leading transportation partner for supply chain needs, choose Worldwide today.
CWC Immigration is one of the largest immigration companies and the 4 office Canada ch ne te 12 India ch. Main Mr. Kheran nu personally janda, main unna de office vi gaya te unna de clients nu vi mile hai. Mainu lagda hai ke oh they believe in quality and they are dedicated to providing competent services to the clients.
Sitariyan di pasand tuhaddi sariyan di pasand. CWC Immigration, express entry, work permit, family sponsorship, immigration appeals, immigration de har masle da hal. CWC Immigration, 905-670-4444.
CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
ਕਰਜ਼ੇ ਤੋਂ ਪਰੇਸ਼ਾਨ,
ਅਸੀਂ ਕਰਾਂਗੇ ਕੰਮ ਆਸਾਨ।
ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
मयंक भटनागर फ्रॉम GNE मोर्गेजेस। मैं आपको सारे प्रकार की फाइनेंसिंग या मोर्गेजेस में मदद कर सकता हूँ। फर्स्ट मोर्गेज हो, सेकंड मोर्गेज हो, रीफाइनेंस, डेट कंसोलिडेशन या हाई रिस्क मोर्गेजेस। GTA में बेस्ट रेट्स के लिए मुझे कांटेक्ट करें 647-702-2023।
ਸ੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਵਿਰਾਸਤ TV। ਮੈਂ ਹਾਂ ਗੁਰਸੇਵ ਪਤੀ। ਪ੍ਰੋਗਰਾਮ ਦ੍ਰਿਸ਼ਟੀਕੋਣ ਦੇ ਵਿੱਚ ਤੁਹਾਡਾ ਸਾਵਧਾਨੀ ਗੱਲ ਸਵਾਗਤ। ਦ੍ਰਿਸ਼ਟੀਕੋਣ ਦੇ ਵਿੱਚ ਅਕਸਰ ਆਪਾਂ ਉਹਨਾਂ ਖਬਰਾਂ ਦੇ ਉੱਪਰ ਸਾਂਝ ਬਣਾਉਂਦੇ ਹਾਂ ਜੋ ਮੁੱਦਿਆਂ ਦਾ ਰੂਪ ਧਾਰਨ ਕਰ ਜਾਂਦੀਆਂ ਨੇ, ਜਾਂ ਉਹਨਾਂ ਮੁੱਦਿਆਂ ਦੇ ਉੱਪਰ ਚਰਚਾ ਕਰੀਦੀ ਹੈ ਜੋ ਖਬਰਾਂ ਦਾ ਰੂਪ ਅਖਤਿਆਰ ਕਰ ਜਾਂਦੇ ਨੇ। ਅਕਸਰ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਨੇ ਜਸਵਿੰਦਰ ਯਾਰ ਜੀ ਚਰਚਾ ਦੇ ਲਈ। ਆਓ ਫਿਰ ਸਭ ਤੋਂ ਪਹਿਲਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ ਤੇ ਫਿਰ ਖਬਰਾਂ ਦੇ ਉੱਪਰ ਸਾਂਝ ਬਣਾਉਂਦੇ ਹਾਂ। ਜਸਵਿੰਦਰ ਜੀ, ਜੀ ਆਇਆਂ
ਜੀ, ਸ਼ੁਕਰੀਆ।
ਜਸਵਿੰਦਰ ਜੀ, ਜੇਕਰ ਸ਼ੁਰੂਆਤ ਕਰੀਏ ਤਾਂ ਜੀ SYL ਮਸਲਾ, ਸਤਲੁਜ ਯਮੁਨਾ ਲਿੰਕ, 6 ਸਤੰਬਰ ਨੂੰ ਸੁਪਰੀਮ ਕੋਰਟ ਨੇ ਸੁਣਵਾਈ ਕਰਦਿਆਂ ਕਿਹਾ ਸੀਗਾ ਜੀ ਕਿ ਪੰਜਾਬ ਤੇ ਹਰਿਆਣਾ ਜਿਹੜਾ ਹੈਗਾ ਦੋਵੇਂ ਰਲ ਮਿਲ ਕੇ ਬੈਠ ਕੇ ਇਸ ਮਸਲੇ ਦਾ ਹੱਲ ਕੱਢਣ ਜੀ। ਅਗਲੀਆਂ ਤਰੀਕਾਂ ਉਹਨਾਂ ਨੇ ਜਨਵਰੀ ਦੇ ਵਿੱਚ 2023 ਦੇ ਵਿੱਚ ਰੱਖ ਦਿੱਤੀਆਂ ਸੀਗੀਆਂ। ਹੁਣ ਕੁਝ ਮੀਟਿੰਗ ਦੀਆਂ ਤਰੀਕਾਂ ਜਿਹੜੀਆਂ ਬਾਹਰ ਆਈਆਂ, ਕਹਿ ਰਹੇ ਕਿ ਪੰਜਾਬ ਤੇ ਹਰਿਆਣਾ ਬੈਠ ਕੇ ਇਸ ਮਸਲੇ ਦਾ ਹੱਲ ਕੱਢਣ ਜਾ ਰਹੇ ਨੇ, ਕੀ ਵੇਖਦੇ ਹੋ ਜੀ ਇਸ ਮਸਲੇ ਦੇ ਵਿੱਚ?
ਦੇਖੋ, ਇਸ ਮਸਲੇ ਦੇ ਉੱਤੇ ਮਾਣਯੋਗ ਸੁਪਰੀਮ ਕੋਰਟ ਨੇ 6 ਸਤੰਬਰ ਨੂੰ
ਜੀ,
ਜੇਕਰ ਮੈਂ ਗੱਲ ਕਰਾਂ, ਜਸਟਿਸ ਸੰਜੇ ਕ੍ਰਿਸ਼ਨ ਕੌਲ ਜੀ ਨੇ ਕਿਹਾ ਸੀ ਕਿ 4 ਹਫ਼ਤਿਆਂ ਦਾ ਵਕਤ ਦਿੰਦੇ ਹਾਂ। ਦੋਨੇ ਸਟੇਟਾਂ ਦੇ ਮੁੱਖ ਮੰਤਰੀ ਦੋਸਤਾਨਾ ਤਰੀਕੇ ਦੇ ਨਾਲ ਬੈਠੋ ਅਤੇ ਇਸ ਮਸਲੇ ਦਾ ਹੱਲ ਕੱਢੋ। ਨਾਲ ਦੀ ਨਾਲ ਉਹਨਾਂ ਨੇ ਕਿਹਾ ਸੀ ਕਿ ਕੇਂਦਰ ਦੇ ਜਿਹੜੇ ਮੰਤਰੀ ਨੇ ਜਲ ਸਰੋਤਾਂ ਵਾਲੇ, ਗਜਿੰਦਰ ਸ਼ੇਖਾਵਤ ਜੀ, ਦੂਸਰੇ ਪਾਸੇ ਮੈਂ ਕਹਿ ਦੇਵਾਂ ਕਿ ਗਜਿੰਦਰ ਸ਼ੇਖਾਵਤ ਜੀ ਇਕੱਲੇ ਕੇਂਦਰ ਦੇ ਵਿੱਚ ਜਲ ਸਰੋਤਾਂ ਦੇ ਮੰਤਰੀ ਨੇ, ਉਹ ਪੰਜਾਬ ਭਾਜਪਾ ਦੇ ਇੰਚਾਰਜ ਵੀ ਨੇ ਅਤੇ ਇੱਕ ਸਰਕਾਰ ਜਿਹੜੀ ਹੈਗੀ ਆ ਹਰਿਆਣੇ ਵਿੱਚ ਉਹ ਵੀ ਭਾਜਪਾ ਦੀ ਹੈ, ਜਿੱਥੇ ਮੁੱਖ ਮੰਤਰੀ ਨੇ ਮਨੋਹਰ ਲਾਲ ਖੱਟਰ ਜੀ। 6 ਸਤੰਬਰ ਤੋਂ ਲੈ ਕੇ ਜੇਕਰ ਅਸੀਂ ਅੱਜ ਤੀਕਰ ਦਾ ਵਕਤ ਵੇਖੀਏ ਤਾਂ 4 ਹਫ਼ਤੇ ਜਿਹੜੀ ਗੱਲ ਮਾਣਯੋਗ ਸੁਪਰੀਮ ਕੋਰਟ ਨੇ ਰੱਖੀ ਹੈ ਉਹ ਲੰਘ ਗਏ ਨੇ। ਫਿਰ ਵੀ ਮਨੋਹਰ ਲਾਲ ਖੱਟਰ ਜੀ ਨੇ ਜਿਹੜਾ ਇੱਕ ਪ੍ਰੈਸ ਦੇ ਲਈ ਇੱਕ ਨਵਾਂ ਰੂਮ ਬਣਾਇਆ, ਉਹਦੇ ਉਦਘਾਟਨ ਦੇ ਮੌਕੇ ਪੱਤਰਕਾਰਾਂ ਨਾਲ ਇੱਕ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ, ਉਹ ਕਹਿੰਦੇ ਕਿ 14 ਤਰੀਕ ਨੂੰ 11:30 ਮੈਂ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਬੈਠਾਂਗੇ ਅਤੇ SYL ਦੇ ਮੁੱਦੇ ਦੇ ਉੱਤੇ ਅਸੀਂ ਵਿਚਾਰ ਵਟਾਂਦਰੇ ਕਰਾਂਗੇ। ਉਹਨਾਂ ਨੂੰ ਪੁੱਛਿਆ ਗਿਆ ਕਿ ਕੇਂਦਰ ਦਾ ਕੋਈ ਮੰਤਰੀ ਬੈਠੂਗਾ ਜਾਂ ਨਹੀਂ ਬੈਠੂਗਾ, ਤਾਂ ਉਹਨਾਂ ਦਾ ਉੱਤਰ ਸੀ ਕਿ ਕੇਂਦਰ ਦੇ ਵਿੱਚੋਂ ਕੋਈ ਵੀ ਮੌਜੂਦ ਨਹੀਂ ਹੋਊਗਾ, ਦੋਨੇ ਸਟੇਟਾਂ ਦੇ ਮੁੱਖ ਮੰਤਰੀ ਨੇ ਜਿਹੜੇ ਉਹ ਬੈਠਣਗੇ। ਹਾਲਾਂਕਿ ਸੁਪਰੀਮ ਕੋਰਟ ਵੀ ਇਸ ਗੱਲ ਨੂੰ ਜਾਣਦੀ ਹੈ ਕਿ ਇਹਦੇ ਉੱਤੇ ਜੇਕਰ ਫੈਸਲਾ ਦੇਣਾ ਹੈ ਤਾਂ ਉਹਦੇ ਲਈ ਸਾਨੂੰ ਇੰਟਰਨੈਸ਼ਨਲ ਲਾਅ ਨੂੰ ਅਸੀਂ ਅੱਖੋਂ ਓਹਲੇ ਨਹੀਂ ਕਰ ਸਕਦੇ, ਸ਼ਾਇਦ ਤਾਂ ਹੀ ਸੁਪਰੀਮ ਕੋਰਟ ਕਹਿੰਦੀ ਹੈ ਕਿ ਰਾਜ ਬੈਠ ਕੇ ਨਿਬੇੜ ਲੈਣ। ਮੈਂ ਇੱਥੇ ਇੱਕ ਤੁਹਾਨੂੰ ਵਿਸ਼ੇਸ਼ ਗੱਲ ਦੱਸਣੀ ਚਾਹੁੰਦਾ ਕਿ ਰਾਜ ਬੈਠ ਕੇ ਨਿਬੇੜ ਲੈਣ, ਪਰ ਜਦੋਂ ਅਸੀਂ ਰਿਪੇਰੀਅਨ ਲਾਅ ਦੀ ਗੱਲ ਕਰਦੇ ਹਾਂ ਤਾਂ ਭਾਰਤ ਦੀਆਂ ਕਈ ਨਦੀਆਂ ਦੇ ਫੈਸਲੇ ਰਿਪੇਰੀਅਨ ਲਾਅ ਦੇ ਅਨੁਸਾਰ ਹੋਏ ਨੇ, ਜਿਹਦੇ ਵਿੱਚ ਨਰਮਦਾ ਅਤੇ ਕਵੇਰੀ ਮੁੱਖ ਨੇ। ਅਸੀਂ ਵੀ ਕਹਿੰਦੇ ਹਾਂ ਕਿ ਸਾਨੂੰ ਉਸ ਲਾਅ ਦੇ ਅਨੁਸਾਰ ਫੈਸਲਾ ਕਰਨਾ ਚਾਹੀਦਾ। ਇਹ ਗੱਲ ਮਾਣਯੋਗ ਸੁਪਰੀਮ ਕੋਰਟ ਵੀ ਜਾਣਦੇ ਨੇ ਕਿ ਨਾ ਤਾਂ ਇਸ ਦਾ ਫੈਸਲਾ ਕਰਨ ਦਾ ਅਧਿਕਾਰ ਸੁਪਰੀਮ ਕੋਰਟ ਕੋਲ ਹੈ, ਨਾ ਕੇਂਦਰ ਦੀ ਸਰਕਾਰ ਕੋਲ, ਜਾਂ ਕਹਿ ਲਓ ਭਾਰਤ ਦੀ ਸਰਕਾਰ ਕੋਲ ਹੈ। ਇਹ ਤਾਂ ਇੰਟਰਨੈਸ਼ਨਲ ਲਾਅ ਹੈ ਕਿ ਸਰੋਤ ਜਿਹੜੀ ਧਰਤੀ ਦਾ ਹੁੰਦਾ ਹੈ, ਪਹਿਲਾ ਹੱਕ ਉਸ ਸਰੋਤ ਦੇ ਉੱਤੇ ਉਸ ਧਰਤੀ ਦਾ ਹੁੰਦਾ ਹੈ। ਉਸ ਤੋਂ ਬਾਅਦ ਜਿਹੜਾ ਉਹ ਸਰੋਤ ਹੁੰਦਾ ਹੈ ਉਹ ਦੂਸਰੀਆਂ ਧਰਤੀਆਂ ਨੂੰ ਦਿੱਤਾ ਜਾ ਸਕਦਾ ਹੈ। ਕੱਲ੍ਹ ਨੂੰ ਪੰਜਾਬ ਤੋਂ ਪਾਣੀ ਪਾਕਿਸਤਾਨ ਵੀ ਮੰਗੂਗਾ, ਕਿਉਂਕਿ ਇਸ ਤੋਂ ਉਹਨਾਂ ਨਾਲ ਵੀ ਲੱਗਦੇ ਹਾਂ। ਹਰਿਆਣੇ ਨੇ ਵੀ ਮੰਗਿਆ ਹੋਇਆ, ਰਾਜਸਥਾਨ ਤੋਂ ਫਿਰ ਮੁਕਤ ਪੱਥਰ ਵੀ ਮੰਗ ਲੈਣਾ ਚਾਹੀਦਾ ਕਿਉਂਕਿ ਉੱਥੇ ਪੱਥਰ ਨਿਕਲਦਾ। ਹੋਰ ਧਰਤੀਆਂ ਜਿੱਥੇ ਸਰੋਤ ਨਿਕਲਦੇ ਨੇ, ਪਹਿਲਾ ਹੱਕ ਉਹਨਾਂ ਸਰੋਤਾਂ ਦੇ ਉੱਤੇ ਉਸ ਧਰਤੀ ਦਾ ਹੁੰਦਾ ਹੈ, ਕਿਉਂਕਿ ਉਸ ਧਰਤੀ ਨੇ ਉਹਨਾਂ ਸਰੋਤਾਂ ਦੇ ਵਿੱਚ ਜਾਂ ਕਹਿ ਲਈਏ ਕੁਦਰਤੀ ਆਫਤਾਂ ਦੇ ਵਿੱਚ, ਹੁਣ ਜੇਕਰ ਹੜ੍ਹ ਆਉਂਦੇ ਨੇ, ਦਰਿਆ ਚੜ੍ਹ ਕੇ ਆਉਂਦੇ ਨੇ, ਤਾਂ ਨੁਕਸਾਨ ਕਿਹਦਾ ਹੁੰਦਾ? ਪੰਜਾਬ ਦਾ ਹੁੰਦਾ ਨਾ। ਇੱਕ ਜਾਂਚ ਹੋਈ ਸੀ ਜਾਂ ਕਹਿ ਲਓ ਇੱਕ ਮਿਣਤੀ ਹੋਈ ਸੀ, ਮਾਪਿਆ ਗਿਆ ਸੀ 1921 ਤੋਂ ਲੈ ਕੇ 45 ਦੇ ਵਿੱਚ ਪੰਜਾਬ ਦੇ ਦਰਿਆਵਾਂ ਦਾ ਪਾਣੀ, ਉਹਨਾਂ ਪਾਣੀਆਂ ਨੂੰ ਹੀ ਆਧਾਰ ਬਣਾ ਕੇ ਤੁਸੀਂ ਵਾਰੀ ਵਾਰੀ ਕਹਿ ਦਿੰਦੇ ਹੋ ਕਿ ਪੰਜਾਬ ਕੋਲ ਪਾਣੀ ਬਹੁਤ ਨੇ। ਕੀ 45 ਤੋਂ ਲੈ ਕੇ ਤੁਸੀਂ 2022 ਤੀਕਰ ਕੋਈ ਫਰਕ ਨਹੀਂ ਸਮਝਦੇ? ਦਰਿਆਵਾਂ ਦੇ ਪਾਣੀ ਦੀ ਮੁੱਢਲੀ ਗੱਲ ਜਿਹੜੀ ਕੈਪਟਨ ਮਨਿੰਦਰ ਜੀ ਨੇ ਵੀ ਰੱਖੀ ਸੀ, ਖੈਰ ਉਹਨੇ ਬੜਾ ਖੂਬਸੂਰਤ ਨੁਕਤਾ ਰੱਖਿਆ ਸੀ ਕਿ ਜੇਕਰ ਤੁਸੀਂ SYL ਦੇ ਮੁੱਦੇ ਨੂੰ ਮੁਕਾਉਣਾ ਚਾਹੁੰਦੇ ਹੋ, ਪੰਜਾਬ ਤੋਂ ਪਾਣੀ ਦਾ ਤੁਸੀਂ ਮੰਗ ਰੱਖਦੇ ਹੋ, ਤਾਂ ਸਾਡੇ ਦਰਿਆਵਾਂ ਦੇ ਪਾਣੀ ਦੀ ਮੁੜ ਤੋਂ ਤੁਸੀਂ ਮਿਣਤੀ ਕਰਵਾਓ, ਇਹਦੀ ਤੁਸੀਂ ਜਾਂਚ ਕਰਾਓ ਵੀ ਕਿੰਨਾ ਹੈ, ਕੀ 21 ਤੋਂ 45 ਵਾਲੀ ਸਿਰੀ 'ਚ ਹੀ ਖੜ੍ਹਾ ਜਾਂ ਫਿਰ ਇਹਦੇ ਵਿੱਚ ਘਾਟਾ ਵਾਧਾ ਹੋਇਆ। ਮੈਂ ਇੱਥੇ ਦੱਸ ਦੇਵਾਂ ਕਿ ਸਾਡੇ ਕੋਲ 3 ਦਰਿਆਵਾਂ ਦਾ ਪਾਣੀ ਰਲਾ ਕੇ 26 MAF ਹੁੰਦਾ, ਜਿਹਦੇ ਵਿੱਚੋਂ 11 MAF ਆ ਜਿਹੜਾ ਉਹ ਰਾਜਸਥਾਨ ਦੇ ਕੋਲ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਸਾਡੇ ਕੋਲ ਤਾਂ ਸਾਰੇ ਦਾ ਸਾਰਾ 8 MAF ਰਹਿ ਜਾਂਦਾ। ਇਸ ਤੋਂ ਇਲਾਵਾ ਜੇਕਰ ਮੈਂ ਹੋਰ ਗੱਲ ਕਰ ਦੇਵਾਂ ਤਾਂ ਤੁਸੀਂ ਹੁਣ SYL ਦੇ ਵਿੱਚ ਵੀ ਮੰਗਦੇ ਹੋ, ਇਹ ਐਡਾ ਵੱਡਾ ਮੁੱਦਾ ਨਹੀਂ ਜਿੱਡਾ ਵੱਡਾ ਇਹਨੂੰ ਬਣਾਇਆ ਗਿਆ। ਜੇਕਰ ਮੈਂ ਤੁਹਾਨੂੰ ਦੱਸਾਂ 1.88 MAF ਪਾਣੀ ਦਾ ਰੌਲਾ ਹੈ, ਕੋਈ 26 MAF ਪਾਣੀ ਦਾ ਰੌਲਾ ਨਹੀਂ, 1.88 ਦਾ। ਤਾਂ ਇਸ ਦੇ ਉੱਤੇ ਜੇਕਰ ਖੁੱਲ੍ਹੇ ਦਿਮਾਗ ਨਾਲ ਤੁਸੀਂ ਬੈਠੋਗੇ, ਮਨੋਹਰ ਲਾਲ ਖੱਟਰ ਜੀ ਇੱਕ ਪਾਸੇ ਕਹਿ ਰਹੇ ਨੇ ਕਿ ਅਸੀਂ ਮੁਲਾਕਾਤ ਕਰਾਂਗੇ, ਦੂਸਰੇ ਪਾਸੇ ਨਾਲ ਦੀ ਨਾਲ ਕਹੀ ਜਾਂਦੇ ਨੇ ਕਿ SYL ਦੇ ਪਾਣੀ ਦੇ ਉੱਤੇ ਹਰਿਆਣੇ ਦਾ ਹੱਕ ਹੈ। ਫਿਰ ਜੇ ਤੁਹਾਡਾ ਹੱਕ ਹੈ ਤਾਂ ਤੁਸੀਂ ਮੁਲਾਕਾਤ ਕਿਉਂ ਕਰੀ ਜਾਂਦੇ ਹੋ? ਫਿਰ ਤੁਸੀਂ ਤਾਂ ਕੱਲ੍ਹ ਨੂੰ ਮੁਲਾਕਾਤ ਵਿੱਚ ਵੀ ਜਦੋਂ 14 ਨੂੰ ਬੈਠੋਗੇ ਤਾਂ ਤੁਸੀਂ ਇਹੀ ਮੁੱਦਾ ਚੱਕੋਗੇ ਨਾ ਕਿ ਆਹ ਵੇਖੋ ਜੀ ਜਿਹੜੀਆਂ ਹੁਣ ਤੀਕਰ ਮਾਣਯੋਗ ਸੁਪਰੀਮ ਕੋਰਟ ਦੀਆਂ ਸਾਡੇ ਕੋਲ ਫੈਸਲੇ ਨੇ ਜਾਂ ਕਹਿ ਲਓ ਕਿ ਨੁਕਤੇ ਨੇ, ਤਾਂ ਉਹ ਨੁਕਤੇ ਕਹਿੰਦੇ ਨੇ ਕਿ ਪਾਣੀ ਸਾਨੂੰ ਮਿਲਣਾ ਚਾਹੀਦਾ। ਮੇਰੇ ਖਿਆਲ ਦੇ ਨਾਲ ਮੈਂ ਜੇਕਰ ਆਪਣਾ ਅੰਦਾਜ਼ਾ ਦੇਵਾਂ ਤਾਂ ਇਹਦੇ ਵਿੱਚ ਇਸ ਮੀਟਿੰਗ ਵਿੱਚ ਕੋਈ ਫੈਸਲਾ ਨਹੀਂ ਹੋਣ ਵਾਲਾ। ਉਸ ਤੋਂ ਅੱਗੇ 19 ਜਨਵਰੀ 2023 ਨੂੰ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਇਹ ਫੈਸਲਾ ਜਾਊਗਾ, ਸਾਨੂੰ ਸਾਰਿਆਂ ਨੂੰ ਪਤਾ ਹੈ। ਪਰ ਇੱਕ ਗੱਲ ਇਹ ਵੀ ਹੈ ਨਾ ਕਿ ਇਹ ਫੈਸਲਾ ਕਰਨ ਦੇ ਵਿੱਚ ਹੁਣ ਕੇਂਦਰ ਵੀ ਇੰਟਰਸਟ ਨਹੀਂ ਲੈ ਰਿਹਾ, ਕਿਉਂਕਿ ਇੱਕ ਪਾਸੇ ਭਾਜਪਾ ਹਰਿਆਣੇ ਵਿੱਚ ਹੈ, ਜੇਕਰ ਪਾਣੀ ਨਹੀਂ ਮਿਲਦਾ ਤਾਂ ਉੱਥੇ ਇੱਕ ਵੱਡੀ ਸਮੱਸਿਆ ਹੋਊਗੀ ਇਸ ਸਰਕਾਰ ਦੇ ਲਈ, ਜੇ ਮਿਲ ਜਾਂਦਾ ਤਾਂ ਪੰਜਾਬ ਵਿੱਚ ਜਿਹੜੀ ਯੂਨਿਟ ਖੜੀ ਕਰੀ ਜਾਂਦੀ ਹੈ ਭਾਜਪਾ, ਉਹ ਬਿਲਕੁਲ ਤਹਿਸ ਨਹਿਸ ਹੋ ਜੂਗੀ, ਢਹਿ ਢੇਰੀ ਹੋ ਜੂਗੀ।
ਇੱਥੇ ਜੀ ਮੈਂ ਇੱਕ ਪੱਖ ਹੋਰ ਜਾਣਨਾ ਚਾਹੁੰਦਾ, ਕਿਸਾਨੀ ਸੰਘਰਸ਼ ਵੇਲੇ ਜਿਹੜਾ ਹਰਿਆਣੇ ਦਾ ਕਿਸਾਨ ਸੀ ਤੇ ਪੰਜਾਬ ਦਾ ਜਿਹੜਾ ਕਿਸਾਨ ਸੀ, ਉਹਨੇ ਜਿਹੜੀ ਏਕਤਾ ਦਿਖਾਈ ਸੀ ਜੀ, ਕਿਤੇ ਨਾ ਕਿਤੇ ਹੁਣ ਉਹ ਏਕਤਾ ਨੂੰ ਵੀ ਢਾਹ ਲੱਗੂਗੀ ਜੀ SYL ਦੇ ਮੁੱਦੇ ਉੱਪਰ, ਕਿਤੇ ਨਾ ਕਿਤੇ ਜਿਹੜਾ ਪੰਜਾਬ ਦਾ ਕਿਸਾਨ ਹੈ ਤੇ ਹਰਿਆਣੇ ਦਾ ਕਿਸਾਨ ਆ ਵੰਡਿਆ ਜਾਊ। ਦੂਸਰੀ ਗੱਲ ਜਿਹੜੀ ਮੈਂ ਇੱਕ ਹੋਰ ਜਿਹੜੀ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਕਿ ਹੁਣ ਤੁਹਾਨੂੰ ਲੱਗਦਾ ਕਿ ਪੰਜਾਬ ਸਰਕਾਰ ਕੋਈ ਆਪਦਾ ਜਿਹੜਾ ਸਖ਼ਤ ਜਿਹੜਾ ਕੋਈ ਪੱਖ ਆਪਦਾ ਰੱਖ ਸਕੂਗੀ?
ਮੇਰੇ ਖਿਆਲ ਦੇ ਨਾਲ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਆਮ ਆਦਮੀ ਪਾਰਟੀ ਨੂੰ ਇਹ ਜਿਹੜੇ ਦੂਜੇ ਰਾਜਾਂ ਦੇ ਨਾਲ ਇੰਟਰਸਟੇਟ ਦੇ ਨਾਲ ਮਸਲੇ ਨੇ ਉਹ ਡੀਲ ਨਹੀਂ ਕਰਨੇ ਆ ਰਹੇ
ਜੀ,
ਉਹਨਾਂ ਦੀ ਪੈਰਵਾਈ ਨਹੀਂ ਕਰਨੀ ਆ ਰਹੀ। ਪਹਿਲੀ ਗੱਲ ਤਾਂ ਲਾਅ ਅਫਸਰਾਂ ਦਾ ਹੀ ਰੌਲਾ ਪਿਆ ਹੋਇਆ, ਜਿਹੜੇ ਲਾਅ ਅਫਸਰ ਲਾਏ ਨੇ ਹਾਲੇ ਤਾਂ ਘਰ ਦਾ ਕਲੇਸ਼ ਹੀ ਨਹੀਂ ਮੁੱਕਿਆ। ਦੂਸਰੇ ਪਾਸੇ ਜਿਹੜੀ ਗੱਲ ਤੁਸੀਂ ਕਹਿ ਦਿੱਤੀ ਹੈ ਕਿ ਇੱਥੇ ਤਾਂ ਇਹ ਨਹੀਂ ਪਤਾ ਕਿ ਟ੍ਰਿਬਿਊਨਲ ਅਸੀਂ ਮੰਗਣਾ ਹੈ ਜਾਂ ਅਗਲਿਆਂ ਨੇ ਮੰਗਣਾ। ਮੈਨੂੰ ਤਾਂ ਇਹ ਡਰ ਹੈ ਕਿ ਇਸ ਮੀਟਿੰਗ ਵਿੱਚ ਵੀ ਕਿਤੇ ਟ੍ਰਿਬਿਊਨਲ ਦੀ ਮੰਗ ਨਾ ਕਰ ਲੈਣ। ਮੈਂ ਇੱਕ ਗੱਲ ਕਹਿਣਾ ਹੈ, ਜੇ ਤੁਸੀਂ ਇਸ ਚੀਜ਼ ਨੂੰ ਅਫਸਰਸ਼ਾਹੀ ਉੱਤੇ ਛੱਡੋਗੇ ਤਾਂ ਤੁਸੀਂ ਕਿਸੇ ਵਧੀਆ ਸਿੱਟੇ 'ਤੇ ਨਹੀਂ ਪਹੁੰਚ ਸਕਦੇ। ਉਹਦੇ ਲਈ ਤੁਹਾਨੂੰ ਕੀ ਕਰਨਾ ਚਾਹੀਦਾ? ਉਹਦੇ ਲਈ ਤੁਹਾਨੂੰ ਪਾਣੀਆਂ ਦੇ ਉੱਤੇ ਕੰਮ ਕਰਦੇ ਲੋਕਾਂ ਦੀ ਰਾਏ ਜਾਣਨੀ ਜ਼ਰੂਰੀ ਹੈ। ਤੁਸੀਂ ਜੇਕਰ ਰਾਏ ਨਹੀਂ ਜਾਣੋਗੇ, ਅਫਸਰਸ਼ਾਹੀ ਕਈ ਵਾਰੀ ਸਿਰਫ ਫੈਸਲੇ ਕਰਦੀ ਤੁਹਾਨੂੰ ਗਰਾਹੇ ਪਾ ਦਿੰਦੀ ਹੈ, ਤਾਂ ਤੁਹਾਨੂੰ ਤਾਂ ਇਹਦੇ ਸੋਚਣਾ ਪਊਗਾ ਕਿ ਤੁਸੀਂ ਜਿਹੜੇ ਲੋਕ ਇਹਦੇ ਉੱਤੇ ਕਾਫੀ ਲੰਬੀ ਚੌੜੀ ਸਟੱਡੀ ਕਰੀ ਜਾਂਦੇ ਨੇ ਪਾਣੀਆਂ ਦੇ ਮਸਲਿਆਂ ਦੇ ਉੱਤੇ, ਤਾਂ ਉਹਨਾਂ ਦੀ ਰਾਏ ਤੁਸੀਂ ਜਾਣੋ ਪਹਿਲਾਂ ਕਿ ਰਾਏ ਕੀ ਹੈ ਪੂਰੀ ਦੀ ਪੂਰੀ, ਪਾਣੀਆਂ ਦੀ ਵੰਡ ਕਿਵੇਂ ਹੋ ਸਕਦੀ ਹੈ। ਇੱਕ ਤਾਂ ਸਾਨੂੰ ਓਪਨ ਪਲੇਟਫਾਰਮ ਦੇ ਉੱਤੇ ਬੈਠਣਾ ਬੜਾ ਜ਼ਰੂਰੀ ਹੈ। ਜੇਕਰ ਅਸੀਂ ਆਪਣੇ ਦਿਮਾਗ ਵਿੱਚ ਇਹ ਗੱਲਾਂ ਰੱਖ ਕੇ ਬੈਠਾਂਗੇ ਦੋਨੇ ਰਾਜ ਕਿ ਪਾਣੀ ਸਾਡਾ ਫਿਰ ਫੈਸਲਾ ਨਹੀਂ ਹੋਊਗਾ। ਮੈਂ ਕਹਿੰਦਾ 21 ਤੋਂ 45 ਵਾਲੀ ਸਿਰੀ ਨੂੰ ਛੱਡੋ, ਨਵੇਂ ਸਿਰੇ ਤੋਂ ਤੁਸੀਂ ਇਸ ਦੀ ਸਿਰੀ ਹੈ ਜਿਹੜੀ ਤਿਆਰ ਕਰੋ ਕਿ ਕਿੰਨਾ ਪਾਣੀ ਹੈ ਪੰਜਾਬ ਕੋਲ। ਮੈਂ ਦੱਸਾਂ ਕਿ ਪੰਜਾਬ ਕੋਲ ਖੇਤਰਫਲ ਇਸ ਵਕਤ ਵੱਧ ਹੈ, ਪਾਣੀ ਘੱਟ ਹੈ। ਇੱਕ ਵਹਿਮ ਹੈ ਕਿ ਪੰਜਾਬ ਦੇ ਕੋਲ ਜਿਹੜਾ ਪਾਣੀ ਹੈ ਬਹੁਤ ਜ਼ਿਆਦਾ ਹੈ। ਮਾਲਵੇ ਨੂੰ ਜੇਕਰ ਅਸੀਂ ਛੱਡ ਦਈਏ ਤਾਂ ਮਾਲਵੇ ਦਾ ਮੈਂ ਕਹੂੰਗਾ ਕਿ ਫਰੀਦਕੋਟ, ਮੁਕਤਸਰ, ਫਿਰੋਜ਼ਪੁਰ ਇਹਨਾਂ ਜ਼ਿਲ੍ਹਿਆਂ ਦੀ ਜੇਕਰ ਗੱਲ ਮੈਂ ਛੱਡ ਦੇਵਾਂ ਤਾਂ ਸੰਗਰੂਰ, ਮਾਨਸਾ ਜਾਂਦੇ ਹਾਂ ਤਾਂ ਇੱਥੇ ਤਾਂ ਜ਼ਮੀਨ ਵਾਲਾ ਪਾਣੀ ਵਰਤਿਆ ਜਾ ਰਿਹਾ
ਜੀ।
ਮਾਝੇ ਵਿੱਚ ਵੀ ਇਸ ਤਰੀਕੇ ਦੇ ਨਾਲ ਹੋਈ ਜਾਂਦਾ। ਤਾਂ ਪੰਜਾਬ ਕੋਲ ਪਾਣੀ ਉਸ ਤਰੀਕੇ ਦਾ ਹੈ ਨਹੀਂ ਜਿਸ ਤਰੀਕੇ ਦੀ ਪਹੁੰਚ ਦੂਜੇ ਰਾਜ ਬਣਾਈ ਬੈਠੇ ਨੇ ਪੰਜਾਬ ਤੋਂ ਪਾਣੀ ਲੈਣ ਦੀ। ਹਰਿਆਣਾ ਕਹਿ ਰਿਹਾ ਕਿ ਸਾਡੇ ਤੋਂ ਦਿੱਲੀ ਪਾਣੀ ਮੰਗ ਰਿਹਾ
ਜੀ।
ਮੈਂ ਕਹੂੰਗਾ ਕਿ ਦਿੱਲੀ ਪਾਣੀ ਮੰਗ ਰਿਹਾ ਤਾਂ ਤੁਹਾਡਾ ਦਿੱਲੀ ਦੇ ਨਾਲ ਇਹ ਮਸਲਾ ਹੈ, ਤਾਂ ਤੁਸੀਂ ਇਸ ਉੱਤੇ ਵੀ ਆਪਣੀ ਲੜਾਈ ਲੜ ਸਕਦੇ ਹੋ। ਇਹਦੇ ਵਿੱਚ ਪੰਜਾਬ ਦਾ ਤਾਂ ਕੋਈ ਕਸੂਰ ਨਹੀਂ। ਮੁਕਦੀ ਗੱਲ ਕਰਦੇ ਹਾਂ, ਮੁਕਦੀ ਗੱਲ ਇਹ ਹੈ ਕਿ ਰਿਪੇਰੀਅਨ ਲਾ ਦੇ ਅਨੁਸਾਰ ਹੀ ਵੰਡ ਹੋ ਸਕਦੀ ਹੈ। ਪਾਣੀ ਦੀ ਇੱਕ ਵਾਰੀ ਫਿਰ ਮਾਪਣ ਦੀ ਜ਼ਰੂਰਤ ਹੈ, ਉਹਨਾਂ ਨੂੰ ਮਾਪ ਕੇ ਰਿਪੇਰੀਅਨ ਲਾ ਕੀ ਕਹਿੰਦਾ ਹੈ, ਖੁੱਲ੍ਹੇ ਦਿਮਾਗਾਂ ਦੇ ਨਾਲ ਪਾਣੀ ਦੇ ਮੁੱਦਿਆਂ ਦੇ ਉੱਤੇ ਜਾਣੂ ਵਿਦਵਾਨਾਂ ਨੂੰ ਬਿਠਾ ਕੇ ਪੈਨਲ ਦੇ ਰੂਪ ਵਿੱਚ ਇਹ ਮੁੱਦਾ ਜਿਹੜਾ ਉਹ ਹੱਲ ਕੀਤਾ ਜਾ ਸਕਦਾ ਹੈ। ਨਹੀਂ, ਇਹ ਸਿਆਸੀ ਮੁੱਦਾ ਸੀ, ਇਸ ਨੂੰ ਸਿਆਸੀ ਮੁੱਦਾ ਹੀ ਸਰਕਾਰਾਂ ਰੱਖਣੀਆਂ ਚਾਹੁੰਦੀਆਂ। ਪਰ ਜੇਕਰ ਅਸੀਂ ਇਸ ਤਰੀਕੇ ਨਾਲ ਲਈ ਜਾਵਾਂਗੇ ਤਾਂ ਤੁਸੀਂ ਕਿਹਾ ਕਿ ਜਿਹੜਾ ਭਾਈਚਾਰਾ ਉਹਦੇ 'ਤੇ ਫਰਕ ਪਊਗਾ
ਜੀ?
ਬਿਲਕੁਲ ਪਊਗਾ ਜੀ। ਕਿਸਾਨੀ ਅੰਦੋਲਨ ਵਿੱਚ ਜਦੋਂ ਐਸ ਵਾਈ ਐਲ ਨਹਿਰ ਦਾ ਜਾਂ ਇਸ ਪਾਣੀ ਦਾ ਰੌਲਾ ਆਮ ਲੋਕਾਂ ਤੀਕਰ ਨਹੀਂ ਸੀ ਤਾਂ ਇਸੇ ਮਨੋਹਰ ਲਾਲ ਖੱਟਰ ਜੀ ਦੀ ਸਰਕਾਰ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਤਾਂ ਉਸ ਵਕਤ ਪੰਜਾਬ ਦੇ ਕਿਸਾਨਾਂ ਨੇ ਹਰਿਆਣੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਵੀ ਜੇਕਰ ਖੇਤ ਹੋਣਗੇ ਤਾਂ ਪਾਣੀ ਲਾਉਂਗੇ ਨਾ
ਜੀ,
ਜੇਕਰ ਤੁਹਾਡੇ ਤੋਂ ਖੇਤ ਹੀ ਲੈ ਲਏ ਇਹਨਾਂ ਪੂੰਜੀਪਤੀਆਂ ਨੇ ਤਾਂ ਪਾਣੀ ਤੁਸੀਂ ਕਰਨਾ ਕੀ ਹੈ?
ਬਿਲਕੁਲ ਜੀ।
ਤਾਂ ਉਸ ਤੋਂ ਬਾਅਦ ਦੋਨਾਂ ਹੀ ਭਾਈਚਾਰਿਆਂ ਨੇ, ਦੋਨਾਂ ਹੀ ਸਟੇਟਾਂ ਦੇ ਲੋਕਾਂ ਨੇ ਕਿਹਾ ਸੀ ਕਿ ਪਹਿਲੀ ਲੜਾਈ ਜ਼ਮੀਨ ਦੀ ਹੈ, ਪਾਣੀ ਅਸੀਂ ਭਰਾ ਭਰਾ ਬੈਠ ਕੇ ਵੰਡ ਲਵਾਂਗੇ। ਪਰ ਮੇਰੇ ਖਿਆਲ ਦੇ ਨਾਲ ਇਹ ਐਸ ਵਾਈ ਐਲ ਦਾ ਮੁੱਦਾ ਲੋਕਾਂ ਦੇ ਵਿੱਚ ਮਨੋਹਰ ਲਾਲ ਖੱਟਰ ਜੀ ਉਸ ਵਕਤ ਲੈ ਕੇ ਗਏ ਜਦੋਂ ਕਿ ਹੋਰ ਪੱਤਾ ਕੰਮ ਨਹੀਂ ਕਰਦਾ ਸੀ। ਅੱਜ ਬੈਠੋ, ਅੱਜ ਤੁਸੀਂ ਉੱਥੋਂ ਦੇ ਵੀ ਯੂਨੀਅਨਾਂ ਦੇ ਲੋਕ, ਕਿਸਾਨ ਯੂਨੀਅਨ ਦੇ, ਇੱਧਰ ਇੱਥੋਂ ਪੰਜਾਬ ਦੇ ਵਿੱਚੋਂ ਯੂਨੀਅਨਾਂ ਦੇ ਅਫਸਰਸ਼ਾਹੀ ਬਿਠਾਓ, ਵਿਦਵਾਨ ਬਿਠਾਓ, ਪੈਨਲ ਬਿਠਾਓ, ਕੇਂਦਰ ਦੀ ਨੁਮਾਇੰਦਗੀ ਬਿਠਾਓ ਤੇ ਇਹਦੀ ਜਿਹੜੀ ਸਾਰਥਿਕ ਵੰਡ ਹੈ ਉਹ ਕਰ ਲਓ
ਜੀ। ਖੈਰ ਜੀ, ਆਮ ਲੋਕ ਵੀ ਉਸੇ ਤਰੀਕੇ ਨਾਲ ਹੀ ਸ਼ਾਇਦ ਨਾ ਵੀਰ ਨੇ ਦੇਖੋ ਖੈਰ ਇਸ ਮੀਟਿੰਗ ਦੇ ਵਿੱਚੋਂ ਕੀ ਨਿਕਲਦਾ ਕੀ ਨਹੀਂ। ਅੱਗੇ ਗੱਲ ਕਰੀਏ ਤਾਂ ਜੀ, ਭਾਰਤ ਦੇ ਚੀਫ ਜਸਟਿਸ ਯੂ ਲਲਿਤ ਨੇ 95 ਜਿਹੜੇ ਚੀਫ ਜਸਟਿਸ ਨੇ ਉਹਨਾਂ ਦੇ ਨਾਂ ਦੀ ਸਿਫਾਰਿਸ਼ ਕਰ ਦਿੱਤੀ ਗਈ।
ਦੇਖੋ, ਇਸ ਤੋਂ ਪਹਿਲਾਂ ਜੇਕਰ ਮੈਂ ਗੱਲ ਕਰਾਂ ਤਾਂ ਬਹੁਤ ਜਲਦੀ ਦੇ ਨਾਲ ਇਹ ਸਭ ਕੁਝ ਵਾਪਰ ਰਿਹਾ ਹੈ। ਯੂ ਲਲਿਤ ਜਿਹੜੇ ਨੇ ਉਹ ਸਾਡੇ ਮਾਣਯੋਗ ਚੀਫ ਜਸਟਿਸ ਨੇ, ਤਾਂ ਉਹ 8 ਨਵੰਬਰ ਤੀਕਰ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਪੂਰੀਆਂ ਹੋ ਜਾਣਗੀਆਂ। 74 ਦਿਨਾਂ ਦਾ ਉਹਨਾਂ ਦਾ ਜਿਹੜਾ ਅਸੀਂ ਕਹਿ ਲਈਏ ਕਿ ਚੀਫ ਜਸਟਿਸ ਦੇ ਤੌਰ 'ਤੇ ਸੇਵਾ ਰਹੀ ਹੈ। ਇਸ ਤੋਂ ਪਹਿਲਾਂ ਅਸੀਂ ਗੱਲ ਕਰਦੇ ਸੀ ਤਾਂ ਆਰ ਵੀ ਰਮੰਨਾ ਜੀ, ਮਾਣਯੋਗ ਚੀਫ ਜਸਟਿਸ ਆਰ ਵੀ ਰਮੰਨਾ ਜੀ, ਜਿਹੜੇ 26 ਅਗਸਤ ਨੂੰ ਸੇਵਾ ਮੁਕਤ ਹੁੰਦੇ ਨੇ, ਕਿਉਂਕਿ 65 ਸਾਲਾਂ ਦੇ ਆਪਣੇ ਸੇਵਾ ਕਾਲ ਦੇ ਵਿੱਚ ਉਹਨਾਂ ਨੇ ਵੀ ਬੜੇ ਐਂ ਕਹਿ ਲਈਏ ਕਿ ਖੂਬਸੂਰਤ, ਵੱਡੇ ਅਤੇ ਬੇਬਾਕੀ ਵਾਲੇ ਫੈਸਲੇ ਲਏ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਡੀ ਵਾਈ ਚੰਦਰਚੂੜ, ਜਿਹੜੇ ਸਾਡੇ 95 ਚੀਫ ਜਸਟਿਸ ਹੋਣਗੇ ਸੁਪਰੀਮ ਕੋਰਟ ਦੇ ਵਿੱਚ, ਉਹਨਾਂ ਨੂੰ ਵੀ ਇਸ ਗੱਲ ਦੇ ਲਈ ਜਾਣਿਆ ਜਾਂਦਾ ਕਿ ਲੋਕਾਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਜੇਕਰ ਉਹ ਆਉਣਗੇ, ਉਹ ਚੀਫ ਜਸਟਿਸ ਵਾਲੇ ਅਹੁਦੇ ਨੂੰ ਸਾਂਭਣਗੇ ਤਾਂ ਸੁਪਰੀਮ ਕੋਰਟ ਦੀਆਂ ਕਾਰਵਾਈਆਂ ਅਤੇ ਕੇਸ ਆ ਜਿਹੜੇ ਉਹ ਦੁੱਗਣੀ ਸਪੀਡ ਦੇ ਉੱਤੇ ਹੋ ਜਾਣਗੇ। ਚਾਹੇ ਉਹ ਅਯੁੱਧਿਆ ਦੇ ਮਾਮਲਿਆਂ ਸੀਗਾ ਜ਼ਮੀਨ ਦਾ, ਚਾਹੇ ਨਜਾਇਜ਼ ਸੰਬੰਧਾਂ ਵਾਲਾ ਸੀਗਾ, ਚਾਹੇ ਇੱਕ ਮੰਦਰ ਸੀਗਾ ਜਿਹਦਾ ਮੈਂ ਤੁਹਾਡੇ ਨਾਲ ਜ਼ਿਕਰ ਕਰਾਂ ਤਾਂ ਸਾਬਰੀ ਮਾਲਾ ਮੰਦਰ, ਜਿਹਦੇ ਵਿੱਚ ਔਰਤਾਂ ਦੇ ਜਾਨ ਦੇ ਉੱਤੇ ਕੁੰਡਾ ਲਾ ਦਿੱਤਾ ਜਾਂਦਾ ਸੀਗਾ, ਉਹ ਮਸਲੇ ਉਹਨਾਂ ਨੇ ਲੜੇ, ਤਾਂ ਮੇਰੇ ਖਿਆਲ ਨਾਲ ਦਬਾਅ ਨਹੀਂ ਮੰਨਦੇ। ਤਾਂ ਇੱਕ ਉੱਪਰਲੀਆਂ ਸਫ਼ਾ ਦੇ ਵਿੱਚ ਇਹ ਵੀ ਗੱਲ ਸੀ ਕਿ ਭਾਜਪਾ ਚਾਹੁੰਦੀ ਸੀ ਕਿ ਕੁਝ ਹੋਰ ਤਰੀਕਾ ਅਪਣਾ ਲਿਆ ਜਾਵੇ, ਪਰ ਇਹ ਇੱਕ ਤਰੀਕਾ ਬੜਾ ਕਲੀਅਰ ਹੈ ਕਿ ਜਿਹੜੇ ਜਾਣ ਵਾਲੇ ਚੀਫ ਜਸਟਿਸ ਹੁੰਦੇ ਨੇ, ਉਸ ਤੋਂ ਬਾਅਦ ਉਹ ਸੀਨੀਅਰ ਚੀਫ ਜਿਹੜੇ ਹੁੰਦੇ ਨੇ, ਚੀਫ ਦਾ ਨਾਮ ਉਹ ਦੇ ਕੇ ਜਾਂਦੇ ਨੇ, ਐਂ ਕਹਿ ਲਈਏ ਜਸਟਿਸ ਦਾ ਨਾਮ ਉਹ ਦੇ ਕੇ ਜਾਂਦੇ ਨੇ, ਤਾਂ ਉਹ ਹੀ ਚੀਫ ਜਸਟਿਸ ਬਣਦੇ ਨੇ, ਇੱਕ ਗੱਲ। ਪਰ ਇੱਥੇ ਭਾਜਪਾ ਨੂੰ ਪਤਾ ਸੀ ਕਿ ਇਹਦਾ ਕਾਰਜਕਾਲ ਜਿਹੜਾ ਬੜਾ ਲੰਬਾ ਹੈ, 2 ਸਾਲ ਇਹ ਸਾਡੀ ਮਾਣਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਰਹਿਣਗੇ। ਕਹਿਣ ਦਾ ਭਾਵ ਸਰਕਾਰ ਵੀ ਬਦਲ ਜੂ, ਨਵੀਂ ਸਰਕਾਰ ਵੀ ਬਣ ਜੂ, ਅਤੇ ਆਉਣ ਵਾਲੇ 2 ਸਾਲਾਂ ਬਾਅਦ ਜਿਹੜਾ 10 ਨਵੰਬਰ ਹੋਊਗਾ ਉਦੋਂ ਜਾ ਕੇ ਇਹ ਸੇਵਾ ਮੁਕਤ ਹੋਣਗੇ। ਵੱਡੀ ਉਮੀਦ ਤਾਂ
ਡੀ ਵਾਈ ਚੰਦਰਚੂੜ ਜੀ ਤੋਂ ਕਿ ਉਹ ਜਦੋਂ ਚੀਫ ਜਸਟਿਸ ਬਣ ਗਏ ਤਾਂ ਕੁਝ ਪਹਿਲਾਂ ਵਾਂਗੂ ਹੀ ਆਪਣੇ ਸ਼ਾਹਕਾਰ ਇਤਿਹਾਸਕ ਅਤੇ ਬਾਕੀ ਵਾਲੇ ਫੈਸਲੇ ਆ ਜਿਹੜੇ ਉਹ ਬਣਾਈ ਰੱਖਣਗੇ। ਪਰ ਇੱਥੇ ਇੱਕ ਗੱਲ ਮੈਂ ਹੋਰ ਕਹਿ ਦੇਵਾਂ, ਉਹ ਬੜੀ ਜ਼ਰੂਰੀ ਹੈ ਕਿ ਜੇਕਰ ਅਸੀਂ ਇਹ ਚੀਜ਼ਾਂ ਨੂੰ ਦੇਖਦੇ ਹਾਂ ਕਿ ਸਾਡੀਆਂ ਜਿਹੜੀਆਂ ਅਦਾਲਤਾਂ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਤੇਜ਼ ਕੀਤਾ ਜਾਵੇ। ਪਿਛਲੇ ਦਿਨੀ ਵਿੱਚ ਅਸੀਂ ਇੱਕ ਰਿਪੋਰਟ ਕੀਤੀ ਸੀ, ਸ਼ਾਇਦ ਤੁਹਾਡੇ ਯਾਦ ਹੋਵੇ, ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਹਰਿਆਣਾ ਦੇ ਜਿਹੜੇ ਵਕੀਲ ਸੀ ਉਹਨਾਂ ਨੇ ਕਿਹਾ ਸੀ ਕਿ ਜਿਸ ਸਪੀਡ ਦੇ ਨਾਲ ਇਹ ਕੇਸ ਚੱਲ ਰਹੇ ਨੇ 100 ਸਾਲਾਂ ਦੇ ਵਿੱਚ ਵੀ ਮਾਣਯੋਗ ਹਾਈ ਕੋਰਟ ਵਿੱਚ ਪਏ ਹੋਏ ਕੇਸਾਂ ਦੇ ਹੱਲ ਨਹੀਂ ਹੋ ਸਕਦੇ। ਹਾਲਾਂਕਿ ਉਹਨਾਂ ਦਾ ਮਕਸਦ ਇੱਕ ਵੱਖਰਾ ਸੀਗਾ ਕਿ ਅਸੀਂ ਇੱਕ ਵੱਖਰੀ ਹਾਈ ਕੋਰਟ ਦੀ ਮੰਗ ਕਰਦੇ ਹਾਂ। ਖੈਰ ਜ਼ਰੂਰਤ ਵੀ ਹੈ ਕਿ ਦੋ ਰਾਜ ਆ ਜਿਹੜੇ ਉਹ ਇੱਕ ਹੀ ਮਾਣਯੋਗ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਜਿਹੜੇ ਫੈਸਲੇ ਹੁੰਦੇ ਨੇ। ਮੈਂ ਕਹਿੰਦਾ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਗੱਲ ਹੈ ਕਿ ਜਿੱਥੇ ਕੁਝ ਫੈਸਲੇ ਜਿਸ ਤਰੀਕੇ ਦੇ ਨਾਲ ਬੰਦੀ ਸਿੰਘਾਂ ਦੇ, ਐਸ ਵਾਈ ਐਲ ਦੇ ਜਾਂ ਇੰਟਰਸਟੇਟ ਕੁਝ ਹੋਰ ਜਿਹੜੇ ਮਸਲੇ ਉਲਝੇ ਹੋਏ ਨੇ ਉਹਨਾਂ ਦੇ ਫੈਸਲੇ ਜਲਦੀ ਦੇ ਨਾਲ ਕਰਨ ਦੀ ਜ਼ਰੂਰਤ ਹੈ। ਉਮੀਦ ਲਾਈ ਜਾ ਰਹੀ ਹੈ ਕਿ ਡੀ ਵਾਈ ਚੰਦਰਚੂੜ ਜੀ ਜਿਹੜੇ ਹੁਣ ਆਪਣਾ ਕਾਰਜਕਾਰ ਸਾਂਭਣਗੇ 9 ਨਵੰਬਰ ਨੂੰ, ਇਹਨਾਂ ਦੇ ਆਉਣ ਦੇ ਨਾਲ ਮਾਣਯੋਗ ਸੁਪਰੀਮ ਕੋਰਟ ਦਾ ਜਿਹੜਾ ਕੇਸ ਟਰੈਕ ਹੈ ਜਾਂ ਇਹਨੂੰ ਕੇਸ ਨੂੰ ਹੱਲ ਕਰਨ ਵਾਲਾ ਟਰੈਕ ਹੈ ਉਹ ਹੋਰ ਤੇਜ਼ੀ ਦੇ ਨਾਲ ਕੰਮ ਕਰੂਗਾ।
ਖੈਰ ਜੀ, ਜੇਕਰ ਸੁਪਰੀਮ ਕੋਰਟ ਵਾਕਈ ਸਪੀਡ ਫੜਦੀ ਹੈ ਕੇਸਾਂ ਨੂੰ ਜਲਦੀ ਨਿਬੇੜਦੀ ਹੈ ਤਾਂ ਇਹ ਇੱਕ ਚੰਗਾ ਸੁਨੇਹਾ। ਅੱਗੇ ਗੱਲ ਕਰੀਏ ਤਾਂ ਜੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਜੀ, ਉਹਨਾਂ ਦੀ ਪੰਜਾਬ ਸਰਕਾਰ ਨਾਲ ਥੋੜ੍ਹੀ ਜਿਹੀ ਕੜੱਤਣ ਚੱਲ ਰਹੀ ਹੈ ਜੀ। ਪਹਿਲਾਂ ਵੀ ਕਈ ਜਿਹੜੀਆਂ ਫਾਈਲਾਂ ਪੰਜਾਬ ਸਰਕਾਰ ਨੇ ਜਿਹੜੀਆਂ ਭੇਜੀਆਂ ਉਹਨਾਂ ਨੂੰ ਪ੍ਰਵਾਨਗੀ ਨਹੀਂ ਮਿਲੀ, ਵਾਪਸ ਭੇਜ ਦਿੱਤੀਆਂ ਗਈਆਂ। ਹੁਣ ਇੱਕ ਫਾਈਲ ਫਿਰ ਵਾਪਸ ਆ ਗਈ ਹੈ ਜੀ। ਬਾਬਾ ਫਰੀਦ ਯੂਨੀਵਰਸਿਟੀ ਦੇ ਜਿਹੜੇ ਵੀਸੀ ਆ ਉਹਨਾਂ ਦੀ ਨਿਯੁਕਤੀ ਕਰਨੀ ਸੀ ਅਤੇ ਉਹ ਬਨਵਾਰੀ ਲਾਲ ਪੁਰੋਹਿਤ ਜੀ ਨੇ ਆਗਿਆ ਨਹੀਂ ਦਿੱਤੀ ਜੀ, ਫਾਈਲ ਵਾਪਸ ਭੇਜ ਦਿੱਤੀ।
ਦੇਖੋ, ਜਦੋਂ ਅਸੀਂ ਨਾ ਗੱਲ ਕਰਦੇ ਹਾਂ ਰਾਜਪਾਲ ਸਾਹਿਬ ਦੀ ਤਾਂ ਤੁਸੀਂ ਥੋੜ੍ਹਾ ਜਿਹਾ ਪਿੱਛੇ ਜਾ ਕੇ ਦੇਖੋ, ਜਦੋਂ ਦਾ ਇਹ ਸਿਹਤ ਮਹਿਕਮਾ ਇਸ ਸਰਕਾਰ ਕੋਲ ਆਇਆ ਹੈ ਜਾਂ ਕਹਿ ਲਈਏ ਇਹ ਸਰਕਾਰ ਸਿਹਤ ਮਹਿਕਮੇ ਨੂੰ ਚਲਾਉਣ ਲੱਗੀ ਹੈ, ਇਹਨਾਂ ਨੇ ਦੋ ਹੀ ਤਾਂ ਵੱਡੇ ਏਜੰਡੇ ਰੱਖੇ ਸੀ
ਜੀ,
ਇੱਕ ਸਿੱਖਿਆ ਅਤੇ ਇੱਕ ਸਿਹਤ। ਤਾਂ ਪਹਿਲਾਂ ਇਹਨਾਂ ਦੇ ਸਿਹਤ ਮੰਤਰੀ ਜਿਹੜੇ 1% ਦੇ ਵਿੱਚ ਸੇਵਾ ਮਾਨਤਾ ਦੇ ਵਿੱਚ ਉਲਝ ਕੇ ਰਹਿ ਗਏ ਸੀਗੇ, ਵਿਜੇ ਸਿੰਗਲਾ ਜੀ ਮਾਨਸਾ ਤੋਂ। ਉਸ ਤੋਂ ਬਾਅਦ ਇਹਨਾਂ ਨੇ ਲਾਇਆ ਸੀ ਚੇਤਨ ਸਿੰਘ ਜੌੜੇ ਮਾਜਰਾ ਨੂੰ, ਜਿਹੜੇ ਅੱਜ ਵੀ ਨੇ, ਅਤੇ ਉਹਨਾਂ ਨੇ ਆਪਣੀ ਪਹਿਲੀ ਫੇਰੀ ਦੇ ਵਿੱਚ ਹੀ ਬਾਬਾ ਫਰੀਦ ਮੈਡੀਕਲ ਕਾਲਜ ਨੂੰ ਅਸੀਂ ਕਹਿ ਦਿੰਦੇ ਹਾਂ ਮਿੰਨੀ PGI ਕਹਿ ਦਿੰਦੇ ਹਾਂ ਮਾਲਵੇ ਦੀ, ਉੱਥੇ ਜਦੋਂ ਉਹ ਜਾਂਦੇ ਨੇ ਤਾਂ ਉੱਥੇ ਜਿਹੜੇ VCC ਰਾਜ ਬਹਾਦਰ ਜੀ ਉਹਨਾਂ ਨਾਲ ਜਿਸ ਤਰੀਕੇ ਦੀ ਉਹਨਾਂ ਦੀ ਵਾਰਤਾਲਾਪ ਹੁੰਦੀ, ਉਹਨੂੰ ਗੱਦੇ 'ਤੇ ਪੈਣ ਨੂੰ ਕਹਿੰਦੇ ਆ, ਇਹ ਮੁੱਦਾ ਭਖ ਜਾਂਦਾ। ਇਹ ਭਖਿਆ ਹੋਇਆ ਮੁੱਦਾ ਜਦੋਂ ਮਾਨ ਸਾਹਿਬ ਦੇ ਕੋਲ ਜਾਂਦਾ ਹੈ, ਭਗਵੰਤ ਮਾਨ ਦੇ ਕੋਲ ਜਾਂਦਾ ਹੈ, ਤਾਂ ਉਹ ਇੱਕ ਵਾਰ ਤਾਂ ਸਿਹਤ ਦੇ ਮਾਮਲੇ ਦੇ ਵਿੱਚ ਸਿਹਤ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਰਹੇ ਹੁੰਦੇ ਨੇ ਅਤੇ ਉਹ ਉਸ ਮੀਟਿੰਗ ਦੇ ਵਿੱਚ ਐਂ ਕਹਿ ਲਈਏ ਕਿ ਚੇਤਨ ਸਿੰਘ ਜੌੜੇ ਮਾਜਰਾ ਵੱਲ ਦੇਖਦੇ ਵੀ ਨਹੀਂ, ਪਰ ਜਦੋਂ ਸੈਸ਼ਨ ਚੱਲਦਾ ਤਾਂ ਸੈਸ਼ਨ ਦੇ ਵਿੱਚ ਉਹਨਾਂ ਦੀ ਜਿਹੜੀ ਸੁਰ ਹੈ ਉਹ ਮਿਲੀ ਲੱਗਦੀ ਹੈ। ਹੁਣ ਪਿਛਲੇ 2 ਮਹੀਨਿਆਂ ਤੋਂ ਇਸ ਥਾਂ ਦੇ ਉੱਤੇ ਫਰੀਦਕੋਟ ਦੇ ਵਿੱਚ VC ਸਾਹਿਬ ਦੀ ਜਿਹੜੀ ਨਿਯੁਕਤੀ ਨਹੀਂ ਹੋਈ, ਮੰਗ ਵੀ ਲਗਾਤਾਰ ਹੋ ਰਹੀ ਸੀ। ਤਾਂ ਜਦੋਂ ਅਸੀਂ ਗੱਲ ਕਰਦੇ ਹਾਂ DMC ਹੋਸਪਿਟਲ ਦੀ ਤਾਂ ਉੱਥੇ ਜਿਹੜਾ ਮੈਡੀਕਲ ਕਾਲਜ ਹੈ ਉਹਦੇ ਵਿੱਚ ਡਾਕਟਰ ਵਾਂਡਰ ਸਾਹਿਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਜਿਹੜੇ ਦਿਲ ਦੇ ਰੋਗਾਂ ਦੇ ਸਪੈਸ਼ਲਿਸਟ ਨੇ, ਵੱਡੇ ਅਤੇ ਮੰਨੇ ਪ੍ਰਮੰਨੇ ਡਾਕਟਰ ਨੇ, ਉਹਨਾਂ ਦਾ ਜਿਹੜਾ ਨਾਮ ਹੈ ਉਹ ਫਾਈਲ ਬਣਾ ਕੇ ਭੇਜ ਦਿੱਤੀ ਜਾਂਦੀ ਹੈ ਜੀ ਰਾਜਪਾਲ ਸਾਹਿਬ ਨੂੰ, ਅਤੇ ਰਾਜਪਾਲ ਸਾਹਿਬ ਉਸ ਫਾਈਲ ਨੂੰ ਵੇਖਦੇ ਨੇ ਅਤੇ ਨਾਲ ਦੀ ਨਾਲ ਉਸ ਦੀ ਵਾਪਸੀ ਕਰ ਦਿੰਦੇ ਨੇ। ਉਹ ਕਹਿੰਦੇ ਜੀ ਪੈਨਲ ਭੇਜੋ, ਪੈਨਲ ਦੇ ਵਿੱਚੋਂ ਚੋਣ ਹੋਊਗੀ। ਇਹ ਤਾਂ ਬੜੀ ਕਲੀਅਰ ਗੱਲ ਹੈ ਕਿ ਪੈਨਲ ਭੇਜਣਾ ਬਣਦਾ ਹੈ। ਉਹ ਰਾਜਪਾਲ ਹੀ ਨਹੀਂ ਇਕੱਲੇ, ਖਾਸ ਕਰਕੇ ਇਸ ਮਸਲੇ ਵਿੱਚ ਜਿੰਨੀਆਂ ਵੀ ਯੂਨੀਵਰਸਿਟੀਆਂ ਪੰਜਾਬ ਦੀਆਂ ਉਹਦੇ ਵਿੱਚ ਜਿੰਨੇ VC ਹੁੰਦੇ ਨੇ ਵਾਈਸ ਚਾਂਸਲਰ, ਉਹ ਰਾਜਪਾਲ ਜਿਹੜੇ ਹੁੰਦੇ ਨੇ, ਗਵਰਨਰ ਹੁੰਦੇ ਨੇ, ਉਹ ਸਾਰੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਹੁੰਦੇ ਨੇ।
ਇੱਥੇ ਤਾਂ ਜੀ ਫਿਰ ਸਵਾਲ ਹੈ ਜਿਹੜਾ ਸਰਕਾਰ ਤੇ ਬਣਦਾ ਵੀ ਸਰਕਾਰ ਨੇ ਜਿਹੜਾ ਪ੍ਰੋਪਰ ਜਿਹੜਾ ਪ੍ਰੋਸੈਸ ਉਹਦੇ ਥਰੂ ਕਿਉਂ ਨਹੀਂ ਗਈ।
ਬਿਲਕੁਲ, ਇੱਥੇ ਇੱਕ ਬਹੁਤ ਵੱਡੀ ਐਂ ਕਹਿ ਦਈਏ ਗਲਤੀ ਹੋਈ ਹੈ, ਅਣਜਾਣੇ ਵਿੱਚ ਹੋਈ ਹੈ, ਜਾਣੇ ਵਿੱਚ ਹੋਈ ਹੈ, ਮੈਂ ਨਹੀਂ ਜਾਂਦਾ ਇਸ ਗੱਲ ਦੇ ਵਿੱਚ। ਉਹਨਾਂ ਦੀ ਸਹਿਮਤੀ ਬੜੀ ਜ਼ਰੂਰੀ ਹੈ ਕਿਉਂਕਿ ਇਹ ਗੱਲ ਉਹਨਾਂ ਦੇ ਸਿਰਫ ਰਾਜ ਦੇ ਨਾਲ ਨਹੀਂ ਜੁੜੀ, ਉਹਨਾਂ ਦੇ ਇੱਕ ਤਰੀਕੇ ਨਾਲ ਹਾਇਰਾਰਕੀ ਦੇ ਵਿੱਚ ਉਹਨਾਂ ਦੇ ਅਹੁਦੇ ਦੇ ਨਾਲ ਵੀ ਜੁੜ ਗਈ ਹੈ, ਉਹਨਾਂ ਦੇ ਡਿਪਾਰਟਮੈਂਟ ਦੇ ਨਾਲ ਵੀ ਜੁੜ ਗਈ ਹੈ। ਹੁਣ 3 ਡਾਕਟਰਾਂ ਦਾ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਕਹਿ ਦਿੱਤਾ ਕਿ ਪੂਰੇ ਦਾ ਪੂਰਾ ਪੈਨਲ ਬਣਾ ਕੇ ਭੇਜੋ ਭਾਈ, ਅਸੀਂ ਉਹਦੇ 'ਚੋਂ ਸਿਲੈਕਟ ਕਰਾਂਗੇ। ਇਸ ਤਰੀਕੇ ਨਾਲ ਹੁੰਦਾ ਹੈ ਕਿ ਮੁੱਖ ਮੰਤਰੀ ਨੂੰ ਪੈਨਲ ਦੇਣਾ ਪਊਗਾ। ਉਹ ਪ੍ਰੈਫਰੈਂਸ ਦੇ ਸਕਦੇ ਆ ਕਿ ਅਸੀਂ ਪਹਿਲੇ ਤੇ ਇਹਨੂੰ ਰੱਖਿਆ ਜੀ, ਦੂਜੇ ਤੇ ਇਹਨੂੰ ਰੱਖਿਆ, ਤੀਜੇ ਤੇ ਇਹਨੂੰ ਰੱਖਿਆ, ਅੱਗੇ ਰਾਜਪਾਲ ਸਾਹਿਬ ਗਵਰਨਰ ਸਾਹਿਬ ਦੇਖ ਸਕਦੇ ਆ। ਉਹ ਵਕਤ ਗਿਆ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਲਿਖਤੀ ਨਹੀਂ ਜ਼ਬਾਨੀ ਕਹਿ ਦਿੰਦੇ ਸੀ, ਕਿਉਂਕਿ ਸੰਬੰਧ ਸਿਖਾਵੇਂ ਸੀ ਕੈਪਟਨ ਸਾਹਿਬ ਦੇ ਵੀ, ਚਾਹੇ ਉਹ ਕਾਂਗਰਸ 'ਚ ਰਹੇ ਭਾਜਪਾ ਨਾਲ ਸੰਬੰਧ ਜਿਹੜੇ ਸਿਖਾਵੇਂ ਰਹੇ, ਅਤੇ ਰਾਜਪਾਲ ਦੇ ਹੁੰਦੇ ਕੋਈ ਕੰਮ ਜਿਹੜੇ ਨਹੀਂ ਰੁਕੇ ਚੱਲਦੇ ਰਹੇ। ਪਰ ਦੂਸਰੇ ਪਾਸੇ ਗੱਲ ਦੇ ਉੱਤੇ ਹੋਰ ਆਓ, ਜਿਹੜੀ ਵਿਸ਼ੇਸ਼ ਗੱਲ ਹੈ, ਤੁਸੀਂ ਇਸ ਵਕਤ ਨਾ ਵੇਖੋ ਕਿ ਇਸ ਵਕਤ ਰੁਕ ਗਿਆ, 36,000 ਮੁਲਾਜ਼ਮਾਂ ਦੀ ਭਰਤੀ ਦੀ ਫਾਈਲ ਜਿਹੜੀ ਚਰਨਜੀਤ ਸਿੰਘ ਚੰਨੀ ਦੀ ਟੇਬਲ 'ਤੇ ਪਈ ਰਹਿ ਗਈ, ਇਲੈਕਸ਼ਨ ਵੀ ਆ ਗਏ, ਅਤੇ ਇਹੀ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਤੁਸੀਂ ਐਡਵਰਟਾਈਜ਼ਮੈਂਟ ਉਹੀ ਕਰ ਦਿੰਦੇ ਹੋ, ਫਾਈਲ ਤਾਂ ਪਾਸ ਹੋ ਜਾਣ ਦਿੰਦੇ। ਤਾਂ ਹੁਣ ਇੱਥੇ ਜੇਕਰ ਪੁੱਛਿਆ ਜਾਵੇ 30 ਸਤੰਬਰ ਨੂੰ ਟਵੀਟ ਕਰਕੇ ਕਹਿ ਦਿੰਦੇ ਨੇ ਕਿ ਅਸੀਂ ਨਵੇਂ ਵੀ ਸੀ ਲਾਤੇ, ਮਾਨ ਸਾਹਿਬ ਕਹਿੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ, ਉਹ ਤੁਸੀਂ ਵੀ ਐਡ ਉਹੀ ਕਰ ਦਿੰਦੇ ਹੋ
ਜੀ,
ਤੁਸੀਂ ਵੀ ਇਸ ਗੱਲ ਦਾ ਪਤਾ ਕਰ ਲਓ ਕਿ ਕੀ ਤੁਹਾਡੀ ਫਾਈਲ ਦੇ ਉੱਤੇ ਸਹੀ ਵੱਜ ਗਈ, ਮਨਜ਼ੂਰ ਕਰ ਲਈ ਅਗਲੇ ਨੇ। ਇੱਕ ਹੋਰ ਮਸਲਾ ਹੈ, ਇੱਕ ਵਿਧਾਇਕ ਇੱਕ ਪੈਨਸ਼ਨ 'ਤੇ ਅਸੀਂ ਵੇਖਿਆ
ਜੀ
ਕਿ ਤੁਸੀਂ ਉਸ ਚੀਜ਼ ਨੂੰ ਸਟੇਜਾਂ ਦੇ ਉੱਤੇ ਅਨਾਊਂਸ ਕਰਨਾ ਸ਼ੁਰੂ ਕਰ ਦਿੱਤਾ, ਤਾਂ ਉਹਨਾਂ ਨੇ ਕਹਿ ਦਿੱਤਾ ਨਹੀਂ ਜੀ ਇਹਨੂੰ ਤੁਸੀਂ ਸੈਸ਼ਨ ਦੇ ਵਿੱਚ ਬਿੱਲ ਦੇ ਰੂਪ ਵਿੱਚ ਲੈ ਕੇ ਆਓ। ਅਸੀਂ ਇੱਕ ਮਸਲਾ ਹੋਰ ਵੀ ਵੇਖਿਆ, ਤੁਸੀਂ ਵਿਸ਼ੇਸ਼ ਸੈਸ਼ਨ ਮੰਗ ਲਿਆ ਭਰੋਸੇ ਦੇ ਵੋਟ ਲਈ, ਤਾਂ ਉਹਨਾਂ ਨੇ ਨਹੀਂ ਦਿੱਤਾ
ਜੀ।
ਤੁਸੀਂ ਫਿਰ ਕੀ ਕੀਤਾ, ਇੱਕ ਨਵਾਂ ਤਰੀਕਾ ਵਰਤਿਆ, ਤੁਸੀਂ ਰੱਖਿਆ GST ਪਰਾਲੀ ਨੂੰ ਅੱਗ ਦਾ ਮਸਲਾ
ਜੀ,
ਤੇ ਕੁਝ ਹੋਰ ਮੁੱਦੇ ਰੱਖ ਕੇ ਤੁਸੀਂ ਇੱਕ ਸੈਸ਼ਨ ਮੰਗ ਲਿਆ, ਰਾਜਪਾਲ ਸਾਹਿਬ ਨੇ ਸੈਸ਼ਨ ਦੇ ਦਿੱਤਾ, ਤੇ ਤੁਸੀਂ ਪਹਿਲੇ ਦਿਨ ਹੀ ਆ ਕੇ ਉੱਥੇ ਭਰੋਸੇ ਦੀ ਵੋਟ ਦੀ ਗੱਲ ਚੱਕ ਲਈ, ਤੇ ਕਾਂਗਰਸ ਨੇ ਇਹਦੇ ਉੱਤੇ ਰੱਜ ਕੇ ਹੰਗਾਮਾ ਕੀਤਾ, ਵਿਰੋਧ ਕੀਤਾ, ਹਾਲਾਂਕਿ ਉਹਦਾ ਵਿਰੋਧ ਕਰਨਾ ਬਣਦਾ ਸੀ, ਤਰੀਕਾ ਜਿਹੜਾ ਸੀਗਾ ਤਰੀਕਾਕਾਰ ਨਹੀਂ ਸਹੀ ਸੀ, ਉਹ ਤਰੀਕੇ ਵਿੱਚ ਕਿਤੇ ਨਾ ਕਿਤੇ ਐਂ ਕਹਿ ਲਈਏ ਕਿ ਪੰਜਾਬ ਦੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਏ, ਨੁਕਸ਼ ਆਲੋਚਨਾ ਦਾ ਸ਼ਿਕਾਰ ਵੀ ਹੋਏ। ਇੱਥੇ ਮੈਂ ਕਹੂੰਗਾ ਕਿ ਰਾਜਪਾਲ ਸਾਹਿਬ ਜਿਹੜੇ ਕਰ ਰਹੇ ਨੇ ਠੀਕ ਕਰ ਰਹੇ ਨੇ। ਇਹੀ ਰਾਜਪਾਲ ਸਾਹਿਬ ਸੀ ਨਾ ਜੀ ਜਿਹੜੇ ਮਾਨ ਸਾਹਿਬ ਦੇ ਨਾਲ ਸਰਹੱਦੀ ਸੂਬਿਆਂ ਦਾ, ਮਾਫ ਕਰਨਾ, ਸਰਹੱਦੀ ਸਟੇਟਾਂ ਦਾ ਦੌਰਾ ਵੀ ਕਰਦੇ ਸੀ, ਕਾਨਫਰੰਸ ਵੀ ਕਰਦੇ ਸੀ। ਹਾਲਾਂਕਿ ਕਾਨਫਰੰਸ ਕਰਨੀ ਰਾਜਪਾਲ ਸਾਹਿਬ ਦੇ ਅਧਿਕਾਰ ਖੇਤਰ 'ਚ ਨਹੀਂ ਆਉਂਦੀ, ਪਰ ਜਿੱਥੇ ਜਿੱਥੇ ਵੀ ਭਾਜਪਾ ਨੇ ਰਾਜਪਾਲ ਲਾਏ ਨੇ, ਲੋਕਾਂ ਦਾ ਕਹਿਣਾ, ਮੈਂ ਨਹੀਂ ਕਹਿੰਦਾ ਕਿ ਇਹ ਸੰਵਿਧਾਨਕ ਹੈੱਡ ਨੇ, ਇਹ ਕੇਂਦਰ ਦੀ ਏਜੰਟੀ ਕਰਦੇ ਨੇ, ਇਹ ਉਹਨਾਂ ਦੇ ਏਜੰਟ ਨੇ। ਹਾਲਾਂਕਿ ਇਹ ਸ਼ਬਦ ਮੈਨੂੰ ਬੋਲਣੇ ਨਹੀਂ ਚਾਹੀਦੇ ਸੀ, ਪਰ ਮੇਰੇ ਸ਼ਬਦ ਨਹੀਂ, ਇਹ ਵਿਰੋਧੀਆਂ ਦੇ ਨੇ, ਇਹ ਲੋਕਾਂ ਦੇ ਨੇ। ਅਤੇ ਇਸ ਤਰੀਕੇ ਨਾਲ ਮੈਂ ਇੱਕ ਹੋਰ ਵੀ ਤੁਹਾਨੂੰ ਦੱਸ ਦਿੰਦਾ, ਪੱਛਮੀ ਬੰਗਾਲ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਮਮਤਾ ਬੈਨਰਜੀ ਦੀ, ਜਿਨ੍ਹਾਂ ਨੂੰ ਹਰਾਉਣ ਦਾ ਪੂਰਾ ਜ਼ੋਰ ਲਾਇਆ, ਉਹ ਇਲੈਕਸ਼ਨ ਉਦੋਂ ਸੀ ਜਦੋਂ ਕਿਸਾਨੀ ਅੰਦੋਲਨ ਸੀ, ਮਮਤਾ ਬੈਨਰਜੀ ਨੂੰ ਹਰਾਉਣ ਦੇ ਲਈ ਪੂਰਾ ਜ਼ੋਰ ਲੱਗਿਆ ਸੀਗਾ, ਖਾਸ ਕਰਕੇ ਅਮਿਤ ਸ਼ਾਹ ਜੀ ਦਾ, ਕਿੰਨੀ ਤੋੜ ਭੰਨ ਹੋ ਰਹੀ ਸੀ, ਰਾਜਪਾਲ ਸਾਹਿਬ ਵੀ ਉੱਥੇ ਉਸੇ ਤਰੀਕੇ ਨਾਲ ਹੀ ਚੱਲ ਰਹੇ ਸੀ। ਤਾਂ ਉਹ ਕੀ ਕੀਤਾ ਉਹਨਾਂ ਨੇ, ਉਹ ਮਤਾ ਲਿਆ ਵਿਧਾਨ ਸਭਾ ਵਿੱਚ, ਉਹ ਕਹਿੰਦੇ ਜੀ ਆਪਣੇ ਗਵਰਨਰ ਨੂੰ ਰੀਕਾਲ ਕਰ ਲਓ, ਸਾਨੂੰ ਨਹੀਂ ਚਾਹੀਦਾ
ਜੀ।
ਇਸੇ ਤਰੀਕੇ ਨਾਲ ਕੇਰਲਾ ਦੇ ਵਿੱਚ ਪੈਰਲਰ ਕਾਨਫਰੰਸਾਂ ਕਰਦੇ ਨੇ, ਮੁੱਖ ਮੰਤਰੀ ਕਾਨਫਰੰਸ ਕਰਕੇ ਰਾਜਪਾਲ ਬਾਰੇ ਬੋਲੀ ਜਾਂਦਾ, ਰਾਜਪਾਲ ਜਿਹੜੇ ਨੇ ਉਹ ਕਾਨਫਰੰਸ ਕਰਕੇ ਮੁੱਖ ਮੰਤਰੀ ਬਾਰੇ ਬੋਲੀ ਜਾਂਦਾ। ਇਹ ਹੋ ਕੀ ਗਿਆ, ਇਹ ਤਮਾਸ਼ਾ ਬਣਨ ਲੱਗ ਪਿਆ ਇੱਕ ਵੱਡੀ ਸੰਵਿਧਾਨਕ ਕੁਰਸੀ ਦਾ, ਇੱਥੇ ਸੋਚਣ ਦੀ ਜ਼ਰੂਰਤ ਹੈ। ਇਹਦੇ ਵਿੱਚ ਇੱਕ ਗੱਲ ਹੋਰ ਵੀ ਆ ਸਕਦੀ ਹੈ
ਜੀ,
ਉਹ ਵੀ ਸ਼ਾਇਦ ਮੈਂ ਤੁਹਾਡੇ ਸਾਹਮਣੇ ਰੱਖ ਦੇਵਾਂ ਕਿ ਜਦੋਂ ਹੁਣ ਪੈਨਲ ਭੇਜਿਆ ਜਾਊਗਾ, ਜਦੋਂ DGP ਰੱਖਿਆ ਜਾਂਦੇ ਨਾ, ਉਹ UPSC ਨੂੰ ਵੀ ਉਹ ਪੈਨਲ ਹੀ ਭੇਜਿਆ ਜਾਂਦਾ ਨਾ, ਤੁਸੀਂ ਐਂ ਥੋੜ੍ਹਾ ਕਹਿ ਸਕਦੇ ਹੋ ਕਿ ਅਸੀਂ ਐਸ ਨੂੰ ਜੀ DGP ਲਾਉਣਾ ਚਾਹੁੰਦੇ ਹਾਂ, ਤੁਸੀਂ ਪੈਨਲ ਦੇ ਦਿੰਦੇ ਹੋ ਕਿ ਆਹ ਪੈਨਲ ਹੈ ਜੀ ਇਹਦੇ ਵਿੱਚੋਂ ਤੁਸੀਂ ਦੇਖੋ, ਉਹ ਅੱਗੇ UPSC ਨੇ ਦੇਖਣਾ ਵੀ ਕਿਸ ਨੂੰ ਲਾਉਣਾ ਜਾਂ ਕਿਸ ਨੂੰ ਨਹੀਂ ਲਾਉਣਾ। ਇੱਕ ਗੱਲ ਇੱਥੇ ਤੁਸੀਂ ਦੇਖੋ, ਹੁਣ ਜਿਹੜਾ ਪੈਨਲ ਜਾਊਗਾ, 3 ਜਣਿਆਂ ਦਾ ਪੈਨਲ ਜਾਊਗਾ, ਉਹਦੇ 'ਚੋਂ VC ਸਿਲੈਕਟ ਕਰਨਾ
ਜੀ,
ਜਿਹੜੇ VC ਸਾਹਿਬ ਨੂੰ ਇਹ ਲਾਉਣਾ ਚਾਹੁੰਦੇ ਸੀ, ਜੇਕਰ ਉਹ ਸਿਲੈਕਟ ਨਾ ਕੀਤਾ, ਕਿਉਂਕਿ ਰਾਜਪਾਲ ਸਾਹਿਬ ਦੀ ਮਰਜ਼ੀ ਹੈ ਨਾ, ਉਹ ਦੂਜੇ ਨੂੰ ਵੀ ਕਰ ਸਕਦੇ, ਉਹ ਤੀਜੇ ਨੂੰ ਵੀ ਕਰ ਸਕਦੇ ਆ, ਜੇ ਉਹਨੇ ਦੂਜਾ ਕਰ ਲਿਆ ਤੀਜਾ ਕਰ ਲਿਆ ਫਿਰ।
The views expressed on the preceding program may not necessarily be those of the owner or management of WTOR radio station.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS Lawyers ਕੋ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS Lawyers ਨੂੰ ਕਾਲ ਕਰੋ 416-655-2000।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਲਓ ਜੀ, ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਸੋਢੀ ਫਰਨੀਚਰ ਰੈਨੋਵੇਟ ਹੋਣ ਲੱਗੇ ਹੈ, ਜਿਸ ਕਰਕੇ ਫਸਟ ਟਾਈਮ ਇਨ ਸੋਢੀ ਫਰਨੀਚਰ ਹਿਸਟਰੀ ਲੋਐਸਟ ਫਿਕਸ ਪ੍ਰਾਈਸ ਸੇਲ ਲੱਗ ਚੁੱਕੀ ਹੈ। ਕੋਈ ਵੀ ਫਰਨੀਚਰ ਸਟੋਰ ਵਿੱਚ ਨਾ ਰਹੇ, ਇਸ ਕਰਕੇ ਸਾਰਾ ਫਰਨੀਚਰ ਹੈ ਲੋਐਸਟ ਫਿਕਸ ਪ੍ਰਾਈਸ ਤੇ।
ਆਪਣੇ ਰੈਜ਼ੀਡੈਂਸ਼ੀਅਲ ਫਰਨੀਚਰ ਦੀ ਖਰੀਦ ਤੋਂ ਪਹਿਲਾਂ ਸੋਢੀ ਫਰਨੀਚਰ ਦੇ ਸ਼ੋਰੂਮ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ। 142 ਕੈਨੇਡੀ ਰੋਡ, ਸਾਊਥ ਬ੍ਰੈਂਟਨ। ਕਾਲ 905-874-7171।
ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕੌਫੀ ਅਰੀਨਾ, ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2669।
ਪੌਲ ਆ ਗਿਆ, 30 ਸੈਕਿੰਡ ਦਾ ਸਮਾਂ ਥੋੜਾ ਹੈ, ਇੱਕ ਲੰਬੀ ਸੂਚੀ ਸੁਣਾਉਣ ਲਈ ਕਿ ਓਨਟਾਰੀਓ ਵਿੱਚ ਇਸ ਫਾਲ ਸੀਜ਼ਨ ਵਿੱਚ ਤੁਸੀਂ ਕੀ ਕਰ ਸਕਦੇ ਹੋ। ਲੰਬੀ ਸੈਰ, ਖੂਬਸੂਰਤ ਫਾਲਸ, ਫਸਲਾਂ ਦੀ ਕਟਾਈ, ਕਾਨਸਰਟ, ਆਰਟ ਗੈਲਰੀਜ਼ ਤੇ ਵਾਈਨ ਟੇਸਟਿੰਗ, ਜਾਂ ਫਿਰ ਪਤਝੜ 'ਚ ਡਿੱਗੇ ਹੋਏ ਪੱਤਿਆਂ ਨੂੰ ਨਿਹਾਰਨ ਲਈ ਇੱਕ ਲੌਂਗ ਡਰਾਈਵ ਦਾ ਮਜ਼ਾ ਲੈ ਸਕਦੇ ਹੋ। ਕਿਉਂ ਨਾ ਇੱਕ ਛੋਟੇ ਟ੍ਰਿਪ ਨੂੰ ਥੋੜਾ ਹੋਰ ਲੰਬਾ ਕੀਤਾ ਜਾਏ। 30 ਸੈਕਿੰਡ ਦਾ ਸਮਾਂ ਘੱਟ ਹੈ ਤੇ ਫਾਲ ਦਾ ਮੌਸਮ ਵੀ, ਮਿਸ ਨਾ ਕਰੋ ਓਨਟਾਰੀਓ।